ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਜਿਸ ਵਕਤ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ, ਸੋ ਉਸ ਵਕਤ ਸਾਰਾ ਇਹ ਪ੍ਰਸੰਗ ਬਾਅਦ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਉਂ ਬਖਸ਼ਿਸ਼ ਕੀਤਾ ਹੈ। ਭਾਈ ਸੁੰਦਰ ਜੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਪੜੋਤਰੇ ਸਨ, ਜਿਨ੍ਹਾਂ ਨੇ ਸੱਦ ਉਚਾਰਿਆ ਹੈ। ਮਹਾਰਾਜ ਜੀ ਦੇ ਪੁੱਤਰ ਭਾਈ ਮੋਹਰੀ ਜੀ ਤੀਜੇ ਪਾਤਸ਼ਾਹ ਜੀ ਦੇ, ਔਰ ਭਾਈ ਮੋਹਰੀ ਜੀ ਦੇ ਪੁੱਤਰ ਭਾਈ ਆਨੰਦ ਜੀ, ਭਾਈ ਆਨੰਦ ਜੀ ਦੇ ਪੁੱਤਰ ਭਾਈ ਸੁੰਦਰ ਜੀ ਹੋਏ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਪਾਸ ਇਹਨਾਂ ਨੇ ਇਹ ਸੁਣਾਇਆ ਕਿ ਉਦੋਂ ਕਿਵੇਂ ਕਿਵੇਂ ਤੀਜੇ ਪਾਤਸ਼ਾਹ ਵੇਲੇ ਸਾਰੀ ਕਿਰਿਆ ਹੋਈ ਹੈ, ਕੀ ਹੁਕਮ ਕੀਤੇ ਪਰਿਵਾਰ ਨੂੰ ਬਿਠਾ ਕੇ, ਅਤੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦਰਜ ਕੀਤੀ ਹੈ। ਸੋ ਇਹਦਾ ਪੂਰਾ ਪ੍ਰਸੰਗ ਇਸ ਪ੍ਰਕਾਰ ਹੈ। ਰਾਮ ਕਲੀ ਸੱਦ, ਸੱਦ ਤੋਂ ਭਾਵ ਜੋ ਸੱਦੜਾ ਆਇਆ ਹੈ ਅਕਾਲ ਪੁਰਖ ਦਾ, ਸੋ ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ, ਉਹ ਓਂਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਪਿੱਛੇ ਆਪ ਨੇ ਸਰਵਣ ਕੀਤਾ ਕਿ ਗੁਰੂ ਅਰਜਨ ਦੇਵ ਜੀ ਜਦੋਂ ਪੋਥੀਆਂ ਲੈਣ ਵਾਸਤੇ ਗੋਇੰਦਵਾਲ ਸਾਹਿਬ ਗਏ ਸਨ, ਅਤੇ ਬਾਬਾ ਮੋਹਨ ਜੀ ਕੋਲੋਂ ਪੋਥੀਆਂ ਲੈ ਕੇ ਵਾਪਸ ਤੁਰਨ ਲੱਗੇ, ਉਸ ਵੇਲੇ ਬਾਬਾ ਮੋਹਰੀ ਜੀ ਨੇ ਦੋ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਆਪ ਕਿਰਪਾ ਕਰਕੇ ਦਾਸ ਦੇ ਘਰ ਚੱਲੋ। ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਰਜਨ ਗੁਰ ਗਿਆਨ ਉਧਾਰੇ, ਕਿਰਪਾ ਕਰੋ ਘਰ ਚੱਲੋ ਹਮਾਰੇ, ਮਹਾਰਾਜ ਕਿਰਪਾ ਕਰੋ ਸਾਡੇ ਘਰ ਚੱਲੋ, ਸਾਡੇ 'ਤੇ ਮਿਹਰ ਭਰਿਆ ਹੱਥ ਰੱਖੋ। ਜਥਾ ਬਿਦਰ ਕੇ ਗਏ ਨਕੇਤ, ਦਈ ਬਡਾਈ ਪ੍ਰੀਤ ਸਮੇਤ, ਪ੍ਰੇਮ ਹਿਰਦੇ ਕੋ ਦੇਖਣ ਕਰੋ, ਜਾਂ ਤੇ ਦੀਨ ਧਾਮ ਪਾਗ ਧਰ। ਭਾਵੇਂ ਵੱਡੇ ਨੇ, ਭਾਵੇਂ ਮਾਮਾ ਜੀ ਲੱਗਦੇ ਨੇ, ਪਰ ਫੇਰ ਵੀ ਕਿਹਾ ਵੀ ਗਰੀਬ ਦੇ ਘਰੇ ਚਰਨ ਪਾਓ, ਗੁਰਾਂ ਦੇ ਅੱਗੇ ਨਿਮਰਤਾ ਹੀ ਚੱਲਦੀ ਹੈ। ਉਸ ਵੇਲੇ ਬਾਬਾ ਮੋਹਰੀ ਜੀ ਦੇ ਪ੍ਰੇਮ ਨੂੰ ਦੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਘਰ ਗਏ। ਸੋ ਘਰ ਗਿਆ ਹੋਇਆ ਮੋਹਰੀ ਜੀ ਨੇ ਸਤਿਕਾਰ ਕੀਤਾ ਬੜਾ, ਬਹੁਤ ਸਾਰੇ ਪਦਾਰਥ ਅੱਗੇ ਭੇਟਾ ਕੀਤੇ ਗਰੀਬਾਂ ਉੱਤੋਂ ਬਾਰੇ। ਬਾਬਾ ਮੋਹਰੀ ਜੀ ਦੀ ਸਪਤਨੀ ਨੇ ਬਹੁਤ ਕਰੁਣਾ ਰਸ ਵਿੱਚ ਆ ਕੇ, ਅੱਖਾਂ ਵਿੱਚ ਜਾਲ ਆ ਗਿਆ, ਬੜੇ ਕੀਰਨੇ ਰਸ ਵਿੱਚ ਕਿਹਾ ਕਿ ਜਦ ਦੇ ਗੁਰੂ ਅਮਰਦਾਸ ਤੋਂ ਬਾਅਦ ਗੁਰੂ ਰਾਮਦਾਸ ਜੀ ਮਹਾਰਾਜ ਅਤੇ ਬੀਬੀ ਭਾਨੀ ਜੀ ਸੱਚਖੰਡ ਗਏ ਨੇ, ਉਦੋਂ ਤੋਂ ਆਪ ਜੀ ਨੇ ਸਾਨੂੰ ਭੁਲਾ ਹੀ ਦਿੱਤਾ, ਕਦੇ ਸੁਨੇਹਾ ਤੱਕ ਨਹੀਂ ਭੇਜਿਆ ਆਪ ਜੀ ਨੇ, ਅਤੇ ਪ੍ਰੇਮ ਨਾਲ ਕਦੇ ਆ ਕੇ ਮਿਲੇ ਵੀ ਨਹੀਂ। ਇਸ ਤਰ੍ਹਾਂ ਬਚਨ ਕਹਿ ਕੇ ਬੜਾ ਅੱਖਾਂ 'ਚ ਬਰਾਗ ਆਇਆ, ਜਲ ਜਾਂਦਾ। ਉਸ ਵੇਲੇ ਗੁਰੂ ਮਹਾਰਾਜ ਨੇ ਆਪਣੇ ਸੋ ਮਿੱਠੇ ਬਚਨਾਂ ਨਾਲ ਬਹੁਤ ਧੀਰਜ ਦੇ ਕੇ ਮਾਮੀ ਜੀ ਨੂੰ ਚੁੱਪ ਕਰਾਇਆ। ਸੋ ਇੰਨੇ ਨੂੰ ਬਾਬੇ ਮੋਹਰੀ ਜੀ ਦਾ ਪੁੱਤਰ ਆਨੰਦ ਜੀ ਅਤੇ ਪੋਤਰਾ ਸੁੰਦਰ ਜੀ ਦੋਨੋਂ ਆ ਮਿਲੇ। ਮਹਾਰਾਜ ਨੇ ਉਹਨਾਂ ਨੂੰ ਪਿਆਰ ਦੇ ਕੇ ਸਤਿਕਾਰਿਆ, ਬਹੁਤ ਲੰਗਰ ਤਿਆਰ ਹੋਇਆ ਛਕਿਆ। ਸੋ ਉਸ ਤੋਂ ਬਾਅਦ ਪਲੰਘ ਵਿਛਾ ਕੇ ਬਾਬਾ ਮੋਹਰੀ ਜੀ ਅੱਗੇ ਬੈਠ ਕੇ ਬੇਨਤੀ ਕਰਕੇ ਮਹਾਰਾਜ ਨੂੰ ਬਿਰਾਜਮਾਨ ਵੀ ਕੀਤਾ। ਅੰਮ੍ਰਿਤ ਵੇਲੇ ਉੱਠ ਕੇ ਮਹਾਰਾਜ ਨੇ ਪਹਿਲਾਂ ਬੌਲੀ ਸਾਹਿਬ ਇਸ਼ਨਾਨ ਕੀਤਾ, ਫਿਰ ਗੁਰੂ ਨਾਨਕ ਦੇਵ ਜੀ ਦੇ ਧਿਆਨ 'ਚ ਮਸਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਉਸ ਵੇਲੇ ਉੱਠ ਕੇ ਬਾਬੇ ਮੋਹਰੀ ਜੀ ਨੂੰ ਨਾਲ ਲੈ ਕੇ ਬਿਆਸ ਨਦੀ ਦੇ ਉੱਤੇ ਬਾਹਰ ਚਲੇ ਗਏ ਦਰਿਆ 'ਤੇ, ਜਾ ਕੇ ਆਪਣੇ ਪਿਤਾ ਜੀ ਦੇ ਅਤੇ ਆਪਣੇ ਮਾਤਾ ਜੀ ਦੇ ਪਿਤਾ ਦੇ ਦੇਵਰਿਆਂ ਦੇ ਦਰਸ਼ਨ ਕਰਾਏ। ਉਦੋਂ ਸੰਨ ਬਾਅਦ ਵਿੱਚ ਪਾਣੀ 'ਚ ਰੁੜ ਗਏ ਸੀ। ਫਿਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਅਤੇ ਗੁਰੂ ਅਮਰਦਾਸ ਜੀ ਦੇ ਬਚਨ ਯਾਦ ਕਰਦਿਆਂ ਉਹਨਾਂ ਨੂੰ ਸਿਮਰਦਿਆਂ ਅੱਖਾਂ 'ਚੋਂ ਜਲ ਚੱਲ ਪਿਆ। ਪਹਿਲਾਂ ਗੁਰੂ ਅਮਰਦਾਸ ਸਾਹਿਬ ਦੇ ਦੇਹਰੇ ਉੱਪਰ, ਫਿਰ ਗੁਰੂ ਰਾਮਦਾਸ ਦੇਹਰੇ ਉੱਪਰ ਨਮਸਕਾਰ ਕਰਕੇ ਪ੍ਰਕਰਮਾ ਕੀਤੀ, ਮੱਥੇ ਉੱਪਰ ਧੂੜ ਲਾਈ, ਫਿਰ ਉੱਥੇ ਸੱਜ ਕੇ ਕੜਾਹ ਪ੍ਰਸ਼ਾਦ ਦੀ ਦੇਗ ਮੰਗਵਾ ਕੇ ਅਰਦਾਸ ਕਰਵਾ ਕੇ ਸਾਰਿਆਂ 'ਚ ਦੇਗ ਵਰਤਾ ਦਿੱਤੀ। ਫਿਰ ਭਾਈ ਸੁੰਦਰ ਜੀ ਨੂੰ ਆਪਣੇ ਕੋਲ ਬਿਠਾ ਕੇ ਕਿਹਾ, ਇਹ ਸਿਆਣਿਆ, ਗੁਰੂ ਅਮਰਦਾਸ ਜੀ ਨੇ ਜਿਸ ਤਰ੍ਹਾਂ ਸਾਡੇ ਪਿਤਾ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ, ਔਰ ਅੰਤਮ ਸਮੇਂ ਜੋ ਜੋ ਬਚਨ ਕਹੇ ਉਹ ਸਾਨੂੰ ਸੁਣਾਓ। ਸੋ ਉਸ ਵੇਲੇ ਸੁੰਦਰ ਜੀ ਨੇ ਬਚਨ ਸੁਣਾਏ। ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਆਉਂਦਾ ਕਿ ਨਿਕਟ ਦੇਖ ਸੁੰਦਰ ਕੋ ਕਹਿਓ, ਉਹ ਸ਼ੁਭ ਮਤ ਤੁਮ ਸਭ ਕੁਛ ਲਾਇਓ। ਮਹਾਰਾਜ, ਤੁਹਾਨੂੰ ਸਭ ਕੁਛ ਪਤਾ ਹੈ, ਜਾਣੀ ਜਾਣ ਹੋ, ਅੰਤਰ ਜਾਮੀ ਹੋ। ਸ੍ਰੀ ਗੁਰੂ ਅਮਰਦਾਸ ਜਿਸ ਭਾਂਤੀ ਗੁਰਤਾ ਤਿਲਕ ਦੀਨ ਸੁਖ ਸ਼ਾਂਤੀ, ਗੁਰੂ ਪਏ ਜਿਮ ਪਿਤਾ ਹਮਾਰੇ, ਸੋ ਬਨਾਏ ਅਬ करहो उचारे, सुन सुंदर ने सद बनावा, श्री अर्जन को सकल सुनावा। सद बाणी उचारना कीती के महाराज जी जिवें मैं वड्डियां तो सुनिया उवें आप जी दे हुक्म अनुसार सुनाउंदा, क्योंकि इस गल च शंका नहीं करनी कि शंका क्यों नहीं करनी कि जिस वेले गुरु अमरदास जी ज्योति जोत समाए उस वेले गुरु अर्जन देव जी भावें गोइंदवाल ही सन, इन्हां ने सा हुण सुंदर जी पासों क्यों सुनिया प्रसंग, क्योंकि जिस वेले गुरु अमरदास जी 1631 भादरों सुदी पूर्णमासी नूं ज्योति जोत समाए है उस वेले गुरु अर्जन देव महाराज की उम्र सिर्फ 11 साल सी, क्योंकि इन्हां दा अवतार 1620 च होया सी, उस वेले दा समा ना याद रहन करके गुरु महाराज ने हुण सुंदर जी तो पुछया, भावें सब कुछ याद भी होवे तां भी दुनियावी रीति च वरत जांदे हुंदे कई वारी, क्योंकि असल कारण सी कि सुंदर जी नूं किसे कर्म की वडियाई देनी सी बाणी च, पिछली कोई उन्हां दी सेवा सी बड़ी महान, उन्हां दा सुंदर जी दा नाम लिआउणा सी बाणी च। सो इस तरह दूजा यह भी कारण है कि भल्लियां कोलों सुनना चाहुंदे सी, क्योंकि उन्हां दे घरों जो गद्दी सोड़ बंश च आई सी, सब तो वड्डे पिरथी चंद जी सन, इन्हां दा जन्म 1615 च होया, सो इन्हां तो छोटे बाबा महादेव जी इन्हां दा जन्म 1618 च होया सी, बाबा सुंदर जी का जन्म 1614 च होया। जिस वेले गुरु अमरदास जी ज्योति जोत समाए उस वेले बाबा सुंदर जी 17 साल दे सी। सो धन गुरु अर्जन देव साहब जी जदों गोविंदवाल साहब 1659 विच पोथियां लैन गए ने, उस मौके पातशाह ने भाई सुंदर पासों सुन के ते फिर सद दी रचना अपने मुख तो उचारण करके सुनाया, लवंता बनाई सारी उन्होंने भाई गुरदास जी तो लिखवाई सी, भाई सुंदर ने ये सुनाया तो है ते अखरां दी योजना महाराज ने आप घड़ी किवें किवें फिर वो बनाई सद। उस वेले गुरु महाराज आप 39 साल दे सन ते भाई सुंदर जी 45 साल दे सन, जिस वेले गुरियाई गद्दी मिली है उस वेले आप महाराज 18 साल दे सन ते संमत 1638 सी उस वक्त। सद ये बाणी का सरलेख है कि जिस वेले अकाल पुरख का सद्दा या हुक्मनामा होवे अंत समय का उन्हूं सद कहिंदे ने। सद यह छंद की चाल है एक प्रकार, इसे सो विखे जो छंदा दे अनेक रूप होया करते ने, तां ये सद हुलास छंद दे अनुसार मिलता जुलता। एक सद दशमेश पिता महाराज ने भी 10वें ग्रंथ दे विच लिखी है बाणी, जिस वेले मुक्तसर साहब जंग करके 40 मुक्ते शहीद हो गए, फिर उत्थों जो आए पोठोहार की संगत ने सुनिया ये गुरु महाराज कल्ले ही चले जा रहे हैं तो नाल कोई नहीं, उस वेले संगत ने आपस में विचार किया कि 1 लख खालसा आ मिलिया, 1 लख खालसा मिलन कट्ठे होके जो आए सारे जिथे हुण लखी जंगल है बठिंडे वल, उत्थे संगतां घट वध ही जांदियां हुण भावें ज़्यादा जाण लगियां हुण, आउंदिया सार सारी संगत ने फतेह बुलाई मत्था टेकिया। सो 1 लख संगत हौली हौली दर्शनां नूं आ के जदों इकट्ठी होई इहदा नाम इसे करके लखी जंगल रख दिता। दूजा कारण यह भी है इत्थे पहले पातशाह महाराज ने 1.25 लख दे करीब जपजी साहब का पाठ किया, फिर सिंघां दे प्रेम नूं वेख के महाराज ने सद उचारिया सी, कई 1 लख पाठ भी कहिंदे आ पर रौ विचार 1.25 लख पाठ भी आया इतिहास विच। सो महाराज ने उचारण किया सी, सो यह सद पातशाही दसवीं ने सो जिमें उचारण किया, लखी जंगल खालसा आए दी धार दित्तो ने, सुन के सद माही दा मेही पाणी घा मुत्तो ने, किस ही नाल ना रलियां काई कोई जो शौक पियो ने, गया फिराक मिला मित माही ताही शुकर चित्तो ने। लखी जंगल च लख खालसे ने आके दर्शन किते, दर्शन दिते भी, सो सुन के सद माही दा मेही पाणी कह मुत्तो ने, लखी जंगल खालसा आए दीदार दित्तो ने, जदों दर्शन होए तां मेही हुंदा मइयां वांगू ਜਿਵੇਂ ਮਹੀਆਂ ਇਸ ਪ੍ਰਕਾਰ ਕਹਿੰਦੇ ਨੇ ਭਾਵ ਘਾਹ ਪਾਣੀ ਆਦਿ ਕਈ ਵਾਰ ਛੱਡ ਦਿੰਦੀਆਂ ਨੇ। ਆਪਣੇ ਇਸੇ ਪ੍ਰਕਾਰ ਕੋਈ ਉਦਾਹਰਣ ਬਣਾਈ ਮਹਾਰਾਜ ਨੇ ਕਿ ਜੋ ਸੰਗਤ ਹੈ ਉਹਨੇ ਪਿਆਰੇ ਦਾ ਸ਼ਬਦ ਸੁਣ ਕੇ ਪਾਣੀ ਅਤੇ ਘਾਹ ਮੁੱਤੋਂ ਨੇ ਭਾਵ ਛੱਡ ਦਿੱਤਾ ਸਾਰਾ ਖਾਣਾ ਪੀਣਾ। ਪਦਾਰਥਾਂ ਦੇ ਖਾਣ ਦਾ ਕੋਈ ਧਿਆਨ ਨਹੀਂ, ਜਿਵੇਂ ਰਾਂਝੇ ਦੀ ਬਾਂਸਰੀ ਸੁਣ ਕੇ ਮੱਝੀਆਂ ਘਾਹ ਚੁਗਣਾ ਅਤੇ ਪਾਣੀ ਪੀਣਾ ਛੱਡ ਕੇ ਰਾਂਝੇ ਪਿੱਛੇ ਤੁਰ ਪੈਂਦੀਆਂ ਸਨ। ਇਵੇਂ ਪੋਠੋਹਾਰ ਦੀਆਂ ਸਾਰੀਆਂ ਸੰਗਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਪਿੱਛੇ ਤੁਰੀਆਂ ਜਾ ਰਹੀਆਂ ਨੇ। ਐਸਾ ਜੋ ਕੋਈ ਸ਼ੌਂਕ ਹਰ ਇੱਕ ਦੇ ਅੰਦਰ ਪਿਆ ਹੈ, ਸੋ ਇਸ ਵਾਸਤੇ ਕਿਸੇ ਨਾਲ ਕੋਈ ਰਲਦਾ ਹੀ ਨਹੀਂ ਹੈ। ਮਾਹੀ ਮੱਝੀਆਂ ਵਾਲਾ ਪਿਆਰਾ ਮਿੱਤਰ ਜਿਹਨੂੰ ਮਿਲਿਆ, ਸੋ ਉਹਦਾ ਫਿਰਾਕ ਹੁੰਦਾ, ਵਿਛੋੜਾ ਚਲਿਆ ਗਿਆ, ਤਾਂ ਹੀ ਸਾਰਿਆਂ ਨੇ ਸ਼ੁਕਰਾਨਾ ਕੀਤਾ। ਕੁਛ ਐਸਾ ਭਾਵ ਅਰਥੇ ਦਾ ਦੱਸਿਆ ਹੈ ਸਿਆਣਿਆਂ ਨੇ। ਸੋ ਰਾਮ ਕਲੀ ਸੱਦ ਤੇਰਾ ਸੱਦੜਾ ਸੁਣੀਜਾ ਭਾਈ, ਜੇ ਕੋ ਬਹਿ ਉਲਾਏ। ਉਹ ਵੀ ਉਲਾਏ ਤੋਂ ਭਾਵ ਸੱਦੜਾ ਹੁੰਦਾ, ਪਰਮਾਤਮਾ ਦੇ ਗੀਤ ਗਾਉਣੇ ਵੀ ਹੁੰਦੇ ਨੇ। ਸੱਦ ਪੈਣੀ ਘਰ ਘਰ ਇਹੋ ਪਹੁੰਚਾ, ਸੱਦੜੇ ਨਿੱਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਅਕਾਲ ਪੁਰਖ ਦਾ ਸੱਦਾ ਆਇਆ, ਪਹਿਲੇ ਪਾਤਸ਼ਾਹ ਸਮੇਂ ਵੀ ਕੌਤਕ ਵਰਤਿਆ ਸੀ, ਦਸਵੇਂ ਪਾਤਸ਼ਾਹ ਵੇਲੇ ਵੀ ਅਸਮਾਨ ਵਿੱਚੋਂ ਦੋ ਜਾਣੇ ਉੱਤਰੇ, ਚਿੱਠੀ ਦਿੱਤੀ ਸੀ ਗਾਇਬੀ ਚਿੱਠੀ, ਉਦੋਂ ਵੀ ਸੱਦਾ ਆਇਆ ਸੀ। ਸੋ ਇਸ ਤਰ੍ਹਾਂ ਇਹ ਬਾਣੀ ਦਾ ਮਹਾਰਾਜ ਨੇ ਬਖਸ਼ਿਸ਼ ਕੀਤੀ। ਪੰਜਵੇਂ ਪਾਤਸ਼ਾਹ ਨੇ ਦੱਸਿਆ ਆਇਆ ਹਕਾਰਾ ਚੱਲਣ ਵਾਰਾ। ਜਿਸ ਵੇਲੇ ਗੁਰੂ ਮਹਾਰਾਜ ਨੂੰ ਹਕਾਰਾ ਆਇਆ, ਸੱਦਾ ਆਇਆ, ਕਿਸ ਦਾ ਸੱਦਾ? ਅਕਾਲ ਪੁਰਖ ਦਾ। ਤਾਂ ਮਹਾਰਾਜ ਨੇ ਸਾਰਾ ਸੁਣ ਕੇ ਸੁੰਦਰ ਜੀ ਤੋਂ ਇਹ ਬਾਣੀ ਦੇ ਵਿੱਚ ਇਸ ਤਰ੍ਹਾਂ ਸ਼ਬਦ ਉਚਾਰਨ ਕੀਤਾ ਹੈ। ਜਗਦਾਤਾ ਸੋਏ ਭਗਤ ਬਛਲ ਤਿਹੋ ਲੋਏ ਜੀਓ। ਜੋ ਤਿੰਨ ਲੋਕ ਰੂਪ ਸਾਰੇ ਜਗਤ ਦੇ ਜੀਆਂ ਦਾ ਦਾਤਾ, ਭਾਵ ਸਾਰਿਆਂ ਨੂੰ ਖਾਣ ਪਾਣ ਪਹਿਰਾਉਣ ਸਭ ਦੇਣ ਵਾਲਾ ਹੈ, ਅਤੇ ਭਗਤਾਂ ਦਾ ਬਛਲ ਹੁੰਦਾ ਪਿਆਰਾ ਹੈ, ਸੋਏ ਉਹ ਪਰਮਾਤਮਾ ਦਾ ਹਕਾਰਾ ਆਇਆ ਹੈ, ਹਕਾਰਾ ਉਹਦਾ ਸੱਦਾ ਆਇਆ ਹੈ। ਸੋ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ? ਉਸਦੀ ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਈ ਜੀਓ। ਸੋ ਗੁਰ ਸ਼ਬਦ ਵਿੱਚ ਸਮਾਉਣ ਕਰਕੇ ਉਹਦੀ ਪ੍ਰਾਪਤੀ ਹੁੰਦੀ ਹੈ। ਗੁਰ ਸ਼ਬਦ ਤੋਂ ਬਿਨਾਂ ਉਹਨੂੰ ਹੋਰ ਕੋਈ ਨਹੀਂ ਜਾਣ ਸਕਦਾ। ਅਵਰੋ ਨਾ ਜਾਣ ਹੈ ਸ਼ਬਦ ਗੁਰ ਕੈ ਏਕ ਨਾਮ ਧਿਆਵ ਹੈ। ਸੱਚਮੁੱਚ ਹੀ ਕਹਿੰਦੇ ਉਹਨੂੰ ਹੋਰ ਕੋਈ ਨਹੀਂ ਜਾਣ ਸਕਦਾ, ਗੁਰਾਂ ਦੇ ਉਪਦੇਸ਼ ਦੁਆਰਾ ਇੱਕ ਨਾਮ ਨੂੰ ਹੀ ਧਿਆਉਣਾ ਕਰੇ ਭਾਈ। ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵ ਹੈ। ਉਹ ਪਰਮੇਸ਼ੁਰ ਹੀ ਗੁਰੂ ਨਾਨਕ ਰੂਪ ਹੋਇਆ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਆਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆਓ। ਸੋ ਉਸ ਗੁਰੂ ਨਾਨਕ ਸਾਹਿਬ ਦੀ ਪ੍ਰਸਾਦ ਕਿਰਪਾ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਰਮ ਪਦਵੀ ਨੂੰ ਪਾਉਣਾ ਕੀਤਾ। ਧੰਨ ਗੁਰੂ ਅੰਗਦ ਦੇਵ ਜੀ ਦੀ ਪ੍ਰਸਾਦ ਕਿਰਪਾ ਨਾਲ ਗੁਰੂ ਅਮਰਦਾਸ ਸਾਹਿਬ ਨੇ ਪਰਮ ਪਦਵੀ ਨੂੰ ਪਾਉਣਾ ਕੀਤਾ। ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ। ਉਹ ਪਰਮਾਤਮਾ ਦਾ ਹਕਾਰਾ ਆ ਗਿਆ, ਸੱਦਾ ਭਾਵ ਹੁਕਮਨਾਮਾ ਆਇਆ, ਸੱਦਾ ਵੀ ਐਸਾ ਆਇਆ ਕਿ ਚੱਲਣ ਵਾਰਾ, ਸੰਸਾਰ ਤੋਂ ਚਲੇ ਜਾਣ ਵਾਲਾ। ਹੁਕਮ ਇਹੀ ਆਉਂਦਾ ਕਿ ਹੁਣ ਕਾਰਜ ਸਮਾਪਤ ਹੋ ਗਿਆ, ਹੁਣ ਤੁਸੀਂ ਆ ਜਾਓ। ਹਰ ਰਾਮ ਨਾਮ ਸਮਾਇਆ, ਸ੍ਰੀ ਗੁਰੂ ਅਮਰਦਾਸ ਜੀ ਦਾ ਮਨ ਹਰੀ ਰਾਮ ਦੇ ਨਾਮ ਵਿੱਚ ਸਮਾਇਆ ਹੋਇਆ। ਸੋ ਜੋ ਹਰੀ ਸਾਰੇ ਸਮਾਇਆ ਹੋਇਆ, ਰਾਮ ਹੈ ਨਾਮ ਜਿਸਦਾ, ਉਹਦਾ ਹਕਾਰਾ ਹੁਕਮਨਾਮਾ ਆਇਆ। ਫਿਰ ਹੁਕਮਨਾਮਾ ਐਸਾ ਨਹੀਂ ਆਇਆ ਜੋ ਮੋੜ ਦਈਏ, ਇਹ ਚਲੇ ਜਾਣ ਵਾਲਾ ਹੁਕਮਨਾਮਾ ਆਇਆ। ਜਗ ਅਮਰ ਅਟਲ ਅਤੋਲ ਠਾਕੁਰ, ਉਹ ਠਾਕੁਰ ਸਾਰਿਆਂ ਦਾ ਸਵਾਮੀ ਪਰਮਾਤਮਾ ਜਗਤ ਵਿੱਚ ਅਮਰ ਹੁੰਦਾ, ਮਰਨੇ ਤੋਂ ਰਹਿਤ ਹੈ, ਅਟਲ ਹੈ, ਫਿਰ ਉਹ ਤੋਲ ਤੋਂ ਰਹਿਤ ਹੈ, ਅਕਾਲ ਪੁਰਖ। ਭਗਤ ਤੇ ਹਰ ਪਾਇਆ, ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਗਤੀ ਕਰਕੇ ਗੁਰਮੁਖਾਂ ਨੇ ਉਹ ਅਕਾਲ ਪੁਰਖ ਨੂੰ ਪਾਇਆ ਹੈ। ਹਰ ਭਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਭ ਪਾਸ ਜੀਓ। ਪਹਿਲਾਂ ਤਾਂ ਭਾਵ ਮੰਗਲ ਦੀ ਪੰਕਤੀਆਂ ਆਈਆਂ ਨੇ, ਉਹ ਦੱਸਿਆ ਕਿ ਬਾਣੀ ਸਾਦਾ ਆਇਆ ਹਕਾਰਾ ਚੱਲਣ ਵਾਰਾ। ਹੁਣ ਫਰਮਾਉਂਦੇ ਨੇ ਭਾਈ ਸੁੰਦਰ ਜੀ ਸੁਣਾਉਂਦੇ ਮਹਾਰਾਜ ਨੂੰ ਬਚਨ ਅੱਗੇ, ਉਹਨਾਂ ਨੇ ਆਪ ਫਿਰ ਬਣਤਰ ਬਣਾਈ ਹੈ ਮਹਾਰਾਜ ਨੇ ਕਿ ਗੁਰੂ ਅਰਜਨ ਦੇਵ ਜੀ, ਜਿਸ ਵੇਲੇ ਹਰੀ ਦਾ ਭਾਣਾ ਮੰਨਣਾ ਗੁਰਾਂ ਨੂੰ ਚੰਗਾ ਲੱਗਿਆ, ਤਾਂ ਫਿਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਹਰੀ ਪਾਸ ਜਾਣ ਲਈ ਤਿਆਰ ਹੋ ਗਏ। ਭਾਈ ਹੁਣ ਸਾਨੂੰ ਹੁਕਮ ਆ ਗਿਆ, ਜਾਣਾ ਹੈ। ਸਤਿਗੁਰ ਕਰੇ ਹਰ ਪਹਿ ਬੇਨੰਤੀ, ਸਤਿਗੁਰ ਕਰੇ ਹਰ ਪਹਿ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਉਸ ਵੇਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਹਰੀ ਪਾਸ ਬੇਨਤੀ ਕਰਦੇ ਕਿ ਹੇ ਹਰੀ, ਸਾਡੀ ਇਹ ਅਰਦਾਸ ਹੈ ਕਿ ਮੇਰੀ ਪਤ ਆਪਰੋ ਰੱਖਣੀ। ਭਾਵੇਂ ਕਿੰਨੇ ਹੀ ਵੱਡੇ ਹੋਣ ਸਤਿਗੁਰੂ, ਪਰ ਆਪਾਂ ਕਹਿੰਦੇ ਉਹ ਸਤਿਗੁਰੂ ਨੇ, ਪਰ ਆਪਣੇ ਆਪ ਨੂੰ ਮਹਾਰਾਜ ਕਹਿੰਦੇ ਮੈਂ ਤਾਂ ਇੱਕ ਨਿਮਾਣਾ ਜਿਹਾ ਸੇਵਕ ਹਾਂ, ਸਿੱਖ ਹਾਂ। ਉਹਨਾਂ ਨੇ ਸਾਨੂੰ ਸਿਖਾਉਣਾ ਵੀ ਇਉਂ ਸੇਵਕ ਸਿੱਖ ਬਣ ਕੇ ਇਸ ਤਰ੍ਹਾਂ ਬੇਨਤੀਆਂ ਕਰਨੀਆਂ। ਅਵਸਥਾ ਜਿੰਨੀ ਮਰਜ਼ੀ ਵੱਡੀ ਹੋ ਜਾਏ ਗੁਰੂ ਘਰ 'ਚ, ਓਨਾ ਹੀ ਨੀਵਾਂ ਹੋ ਜਾਂਦਾ। ਜਿੰਨਾ ਫਲ ਲੱਗਦਾ ਦਰਖਤ ਨੂੰ, ਉਹਦੀਆਂ ਟਾਹਣੀਆਂ ਝੁੱਕ ਕੇ ਕਈ ਵਾਰ ਧਰਤੀ ਨੂੰ ਆ ਲੱਗਦੀਆਂ ਨੇ, ਕਿਉਂਕਿ ਬਾਹਲਾ ਜਿਹੜਾ ਉੱਚਾ ਹੁੰਦਾ ਉਹ ਤਾਂ ਖਾਲੀ ਹੋਈ ਹੁੰਦਾ। ਗੁਰੂ ਘਰ 'ਚ ਨਿਮਰਤਾ ਸਿਖਾਈ ਮਹਾਰਾਜ ਨੇ। ਇਹ ਗੁਰੂ ਸਾਹਿਬ ਜੀ ਨੇ ਗਰੀਬੀ ਵਿੱਚ ਸਥਿਤ ਹੋ ਕੇ ਅੰਤਮ ਅਰਦਾਸ ਕੀਤੀ। ਇਸ ਤੋਂ ਇਹ ਸਿੱਖਿਆ ਕਿ ਜਦ ਵੀ ਆਪਣਾ ਅੰਤਮ ਸਮਾਂ ਆਵੇ ਤਾਂ ਪਰਮੇਸ਼ੁਰ ਅੱਗੇ ਅਰਦਾਸ ਕਰੋ। ਪੈਜ ਰੱਖ ਹੋ ਹਰ ਜਨ ਹੈ ਕੇਰੀ, ਹਰ ਦੇਹੋ ਨਾਮ ਨਿਰੰਜਨੋ। ਹੇ ਹਰੀ, ਅਕਾਲ ਪੁਰਖ ਜੀ, ਸੋ ਅਸਾਂ ਜਨਾਂ ਦੀ ਪੈਜ ਆਪ ਨੇ ਰੱਖਣੀ ਮਹਾਰਾਜ ਜੀ। ਹੇ ਹਰੀ, ਹਰੇ ਭਰੇ ਕਰਨ ਵਾਲੇ ਹਰ ਹਰ ਜੀ, ਮਾਇਆ ਮੈਲ ਤੋਂ ਰਹਿਤ ਕਰਨ ਵਾਲਾ ਜੋ ਆਪ ਦਾ ਨਾਮ ਹੈ, ਉਹ ਆਪਣਾ ਨਾਮ ਸਾਨੂੰ ਬਖਸ਼ਣਾ ਕਰੋ ਜੀ। ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ। ਅੰਤ ਹੁੰਦਾ ਪ੍ਰਾਣਾਂ ਦੇ ਵਿਯੋਗ ਸਮੇਂ, ਪਰਲੋਕ ਰਸਤੇ ਚੱਲਦਿਆਂ ਹੋਇਆਂ ਜੋ ਨਾਮ ਸਹਾਇਕ ਹੁੰਦਾ, ਅਤੇ ਜੋ ਨਾਮ ਜਮਕਾਲ ਦੇ ਦੂਤਾਂ ਨੂੰ ਨਿਖੰਜਨੋ ਨੇ, ਵਿਸ਼ੇਸ਼ ਕਰਕੇ ਖੰਜਨੋ, ਖੰਜਨ ਵਾਲਾ, ਨਾਸ ਕਰਨ ਵਾਲਾ, ਖੰਡਨ ਕਰਨ ਵਾਲਾ, ਕੱਟਣ ਵਾਲਾ ਹੈ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਸਤਿਗੁਰਾਂ ਦੀ ਬੇਨਤੀ ਭਾਵ ਅਰਦਾਸ ਜਿਹੜੀ ਪਾਈ ਤੋਂ ਭਾਵ ਕੀਤੀ ਹੋਈ, ਹਰੀ ਪ੍ਰਭੂ ਨੇ ਅਰਦਾਸ ਸੁਣ ਲਈ। ਆਪਾਂ ਨੂੰ ਸਾਰੀ ਸਿੱਖਿਆ ਹੈ ਇਹ। ਆਪਾਂ ਬੇਨਤੀ ਉਹੀ ਕਰਨੀ ਮਹਾਰਾਜ ਦੇ ਚਰਨਾਂ 'ਚ। ਹਰ ਤਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹੈ ਸਾ ਵਾਸ ਜੀਓ। ਸੋ ਉਸ ਵੇਲੇ ਹਰੀ ਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਵਾਹਿਗੁਰੂ ਜੀ ਨੇ ਸਤਿਗੁਰਾਂ ਨੂੰ ਆਪਣੇ ਨਾਲ ਮਿਲਾ ਲਿਆ ਤਾਂ ਸ਼ਾਬਾਸ਼। ਧੰਤਾ ਦੇ ਯੋਗ ਜੋ ਸਤਿਗੁਰੂ ਹਨ, ਉਹਨਾਂ ਨੂੰ ਸਭ ਲੋਕ ਧੰਨ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਕਹਿਣ ਲੱਗੇ ਨੇ। ਸੋ ਇਸ ਤਰ੍ਹਾਂ ਕੁਝ ਸਿਆਣਿਆਂ ਦਾ ਐਸਾ ਵੀ ਵਿਚਾਰ ਆਉਂਦਾ ਵੀ ਜਿਵੇਂ ਕਿ ਸਾਰੀ ਸੰਗਤ ਵੱਲੋਂ ਬਾਬਾ ਬੁੱਢਾ ਜੀ ਅਤੇ ਬਾਬਾ ਮੋਹਰੇ ਜੀ ਆਗੂ ਹੋ ਕੇ ਗੁਰਾਂ ਅੱਗੇ ਜਿਵੇਂ ਬੇਨਤੀ ਕਰਦੇ ਹੋਣ, ਉਹ ਵੀ ਇਸ ਤਰ੍ਹਾਂ ਜਿਵੇਂ ਦੇਖੀਏ ਵਿਚਾਰ ਕੇ ਸਾਰੀ ਸੰਗਤ ਅਤੇ ਬਾਬਾ ਬੁੱਢਾ ਜੀ ਬਾਬਾ ਮੋਹਰੀ ਜੀ ਨੇ ਬੇਨਤੀ ਜਿਵੇਂ ਕੀਤੀ। ਹਰ ਭਾਣਾ ਗੁਰ ਪਾਇਆ, ਗੁਰ ਜਾਵੈ ਹਰ ਪ੍ਰਭ ਪਾਸ ਜੀਓ। ਜਿਸ ਵੇਲੇ ਹਰੀ ਦਾ ਭਾਣਾ ਮੰਨਣਾ ਗੁਰਾਂ ਨੂੰ ਚੰਗਾ ਲੱਗਿਆ ਤਾਂ ਬਾਬਾ ਬੁੱਢਾ ਜੀ ਅਤੇ ਬਾਬਾ ਮੋਹਰੀ ਜੀ ਹਰੀ ਪ੍ਰਭੂ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਸ ਗਏ। ਸਤਿਗੁਰ ਕਰੇ ਹਰ ਪਹਿ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਹਰੀ ਸਰੂਪ ਸਤਿਗੁਰੂ ਅਮਰਦਾਸ ਸਾਹਿਬ ਜੀ ਪਾਸ ਬੇਨਤੀ ਕਰਦੇ ਹੋਏ ਕਿ ਸਾਡੀ ਅਰਦਾਸ ਹੈ ਕਿ ਅਸਾਂ ਦੀ ਪਤ ਆਬਰੋ ਰੱਖਣਾ ਕਰੋ ਜੀ। ਪੈਜ ਰੱਖ ਹੋ ਹਰ ਜਨ ਹੈ ਕੇਰੀ, ਹਰ ਦੇਹੋ ਨਾਮ ਨਿਰੰਜਨੋ। ਇਹ ਹਰੀ ਸਰੂਪ ਸਤਿਗੁਰੋ, ਅਸਾਂ ਜਨਾਂ ਦੀ ਜਿਹੜੀ ਪਤ ਆਬਰੋ ਰੱਖਣਾ ਕਰੋ, ਹਰੀ ਨਿਰੰਜਨ ਦਾ ਨਾਮ ਦੇ ਕਰਕੇ ਸਾਨੂੰ। ਅੰਤ ਚੱਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ। ਅੰਤ ਹੁੰਦਾ ਪ੍ਰਾਣਾਂ ਦੇ ਅੰਤਮ ਸਮੇਂ ਵਿਯੋਗ ਕਾਲ 'ਚ, ਪਰਲੋਕ ਰਸਤੇ ਚੱਲਦਿਆਂ ਹੋਇਆਂ ਜੋ ਨਾਮ ਜੀਵ ਦਾ ਮਿੱਤਰ ਹੁੰਦਾ, ਅਤੇ ਜਮਕਾਲ ਦੇ ਦੂਤਾਂ ਨੂੰ ਜੋ ਨਿਖੰਜਨੋ ਅਸਮਰੱਥ ਕਰ ਦਿੰਦਾ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਜਿਸ ਵੇਲੇ ਸਤਿਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਬਾਬਾ ਮੋਹਰੀ ਜੀ ਨੇ ਸੰਗਤ ਦੀ ਬੇਨਤੀ ਕੀਤੀ, ਪਾਈ ਤੋਂ ਭਾਵ ਕੀਤੀ, ਤਾਂ ਹਰੀ ਪ੍ਰਭੂ ਸਰੂਪ ਸਤਿਗੁਰੂ ਨੇ ਅਰਦਾਸ ਸੁਣ ਲਈ। ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਧੰਨ ਧੰਨ ਕਹੈ ਸ਼ਾਬਾਸ ਜੀਓ। ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਹਰੀ ਨਾਮ ਨਾਲ ਮਿਲਾ ਦਿੱਤਾ ਉਹਨਾਂ ਨੂੰ, ਸਾਰੀ ਸੰਗਤ ਨੂੰ। ਉਸ ਵੇਲੇ ਸਾਰੀ ਸੰਗਤ ਮਨ ਬਾਣੀ ਸਰੀਰ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਅਮਰਦਾਸ ਸਾਹਿਬ ਫਰਮਾਉਣ ਲੱਗੀ ਬਚਨ। ਇਉਂ ਇੱਕ ਗੁਰਸਿੱਖਾਂ ਨੇ ਜਿਵੇਂ ਬੇਨਤੀ ਕਰਨੀ ਹੈ, ਵੈਸੇ ਆਪਾਂ ਜਾਣੀ ਆਪਣੇ ਵੱਲੋਂ ਇਹ ਵਿਚਾਰ ਕਰਦੇ ਹਾਂ ਵੀ ਉਦੋਂ ਅੰਤਰੀ ਭਾਵ ਵਿੱਚ ਕੀ ਭਾਵ ਹੈ, ਵੀ ਆਪਾਂ ਆਪਣੇ ਵੱਲੋਂ ਬੇਨਤੀ ਕਰਨੀ ਹੈ, ਹੇ ਮਹਾਰਾਜ ਸਾਡੇ 'ਤੇ ਕਿਰਪਾ ਰੱਖਿਓ। ਅੰਤਮ ਸਮਾਂ ਸਾਰਿਆਂ ਦਾ ਹੀ ਆਉਂਦਾ, ਆਰਾਮ ਕਲੀ ਸੱਦ ਜੇ ਟਾਈਮ ਲੱਗ ਜੇ, ਰੋਜ਼ ਪੜ੍ਹੋ, ਤੀਜੇ ਦਿਨ ਪੜ੍ਹੋ, ਹਫ਼ਤੇ 'ਚ ਇੱਕ ਵਾਰ ਪੜ੍ਹੋ, ਤਾਂ ਕਿ ਆਪਾਂ ਨੂੰ ਯਾਦ ਰਹੇ ਕਿ ਅਸੀਂ ਵੀ ਜਾਣਾ। ਫਿਰ ਸੰਗਤ ਨੇ ਬੇਨਤੀ ਕੀਤੀ ਹੈ, ਮਹਾਰਾਜ ਕੁਝ ਸਮਾਂ ਤਾਂ ਠਹਿਰ ਦੇ, ਸੰਗਤਾਂ ਨੂੰ ਹੋਰ ਨਿਹਾਲ ਕਰੋ। ਉਸ ਵਕਤ ਮਹਾਰਾਜ ਨੇ ਬਚਨ ਕੀਤਾ, ਗੁਰੂ ਅਮਰਦਾਸ ਜੀ ਨੇ, ਮੇਰੇ ਸਿੱਖ ਸੁਣੋ, ਪੁੱਤ ਭਾਈ ਹੋ ਮੇਰਾ ਹਰ ਭਾਣਾ, ਆਓ ਮੈਂ ਪਾਸ ਜੀਓ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਸਿੱਖਿਆ ਦੇ ਲੈਣ ਵਾਲੇ ਸਿੱਖੋ, ਮੇਰੇ ਪੁੱਤਰੋ ਮੋਹਨ ਜੀ ਅਤੇ ਮੋਹਰੀ ਜੀ, ਇਹ ਮੇਰੇ ਭਰਾਵੋ, ਤੁਸੀਂ ਸੁਣੋ, ਹਰੀ ਦਾ ਇਹ ਭਾਣਾ ਹੁਕਮ ਹੈ ਕਿ ਮੇਰੇ ਪਾਸ ਆ ਜਾਓ। ਪ੍ਰਤੱਖ ਵੀ ਆਪਣੇ ਭਰਾਵਾਂ ਨੂੰ ਵੀ ਸੱਦ ਲਿਆ ਸੀ ਉਦੋਂ ਮਹਾਰਾਜ ਨੇ, ਕਿਉਂਕਿ ਸਤਿਗੁਰੂ ਮਹਾਰਾਜ ਜੀ ਚਾਰ ਭਰਾ ਸਨ। ਸਭ ਤੋਂ ਵੱਡੇ ਈਸ਼ਰਦਾਸ ਜੀ ਨੇ, ਗੁਰੂ ਅਮਰਦਾਸ ਜੀ ਦੇ ਭਰਾਤਾ ਜੀ, ਸੋ ਜਿਨ੍ਹਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਨੇ, ਸੋ ਉਹਨਾਂ ਤੋਂ ਛੋਟੇ ਖੇਮ ਰਾਏ ਜੀ, ਜਿਨ੍ਹਾਂ ਦੇ ਪੁੱਤਰ ਭਾਈ ਸਾਵਣ ਮੱਲ ਜੀ ਨੇ, ਫਿਰ ਭਾਈ ਖੇਮ ਰਾਏ ਜੀ ਤੋਂ ਛੋਟੇ ਮਾਣਕ ਚੰਦ ਜੀ ਸਨ, ਅਤੇ ਉਹਨਾਂ ਤੋਂ ਛੋਟੇ ਸੀ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਉਮਰ ਕਰਕੇ ਜਾਂ ਉਹ ਸਾਰਿਆਂ ਭਰਾਵਾਂ ਨੂੰ ਵੀ ਆਪਣਿਆਂ ਨੂੰ ਸੱਦਿਆ, ਪਰਿਵਾਰ ਵੀ ਇਕੱਠਾ ਕਰ ਲਿਆ ਆਪਣਾ, ਸਭ ਨੂੰ ਬੁਲਾ ਕੇ ਕਿਹਾ ਵੀ ਅਸੀਂ ਜਾਣਾ ਹੈ ਹੁਣ। ਹਰ ਭਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸਾ ਬਾਸ ਜੀਓ। ਮਹਾਰਾਜ ਕਥਨ ਕਰਦੇ, ਹੁਣੇ ਤਾਂ ਹਰੀ ਦਾ ਭਾਣਾ ਹੁਕਮ ਮੰਨਣਾ ਹੀ ਅਸਾਂ ਨੂੰ ਪਾਇਆ, ਚੰਗਾ ਲੱਗਦਾ, ਕਿਉਂਕਿ ਇਸ ਵੇਲੇ ਹਰੀ ਪ੍ਰਭੂ ਮੈਨੂੰ ਧੰਤਾ ਦੇ ਯੋਗ ਕਰਨੇ ਲੱਗਾ ਹੈ, ਭਾਵ ਆਪਣੇ 'ਚ ਅਭੇਦ ਕਰਨ ਲੱਗਿਆ ਵਾਹਿਗੁਰੂ ਮੈਨੂੰ। ਸੰਗਤ ਨੇ ਬਚਨ ਕੀਤਾ, ਮਹਾਰਾਜ ਸਾਡੀ ਬੇਨਤੀ ਮੰਨ ਕੇ ਕੁਝ ਸਮਾਂ ਤਾਂ ਠਹਿਰ ਦੇ। ਤਾਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵ ਆਏ। ਪੂਰਾ ਸਤਿਗੁਰੂ ਵੀ ਉਹੀ ਹੈ, ਅਸਲੀ ਭਗਤ ਵੀ ਉਹੀ ਹੈ, ਪੂਰਨ ਪੁਰਖ ਵੀ ਉਹੀ ਹੈ, ਜਿਹਨੂੰ ਹਰੀ ਪ੍ਰਭੂ ਦਾ ਭਾਣਾ ਮੰਨਣਾ ਪਾਉਂਦਾ ਹੈ, ਚੰਗਾ ਲੱਗਦਾ ਹੈ। ਜੇ ਭਾਣਾ ਨਹੀਂ ਮੰਨਣਾ ਤਾਂ ਉਹ ਗੁਰੂ ਵੀ ਨਹੀਂ, ਭਗਤ ਵੀ ਨਹੀਂ, ਪੂਰਨ ਪੁਰਖ ਵੀ ਨਹੀਂ, ਜੇ ਭਾਣਾ ਨਹੀਂ ਮੰਨਦਾ। ਜਿਹਨੂੰ ਹਰੀ ਪ੍ਰਭੂ ਦਾ ਭਾਣਾ ਮੰਨਣਾ ਚੰਗਾ ਲੱਗਦਾ, ਉਹੀ ਜੀਵ ਜਿਹੜਾ ਸਤਿਗੁਰਾਂ ਦਾ ਸ੍ਰੇਸ਼ਟ ਭਗਤ ਹੈ, ਕਿਉਂਕਿ ਭਾਣੇ ਮੰਨਣ ਦਾ ਮਹੱਤਵ ਬਹੁਤ ਵੱਡਾ ਦੱਸਦੇ ਨੇ ਆਪ ਮਹਾਰਾਜ। ਆਨੰਦ ਅਨਹਦ ਵੱਜਹਿ ਵਾਜੇ, ਹਰ ਆਪ ਗਲ ਮੇਲਾ ਵਏ। ਭਾਣੇ ਮੰਨਣ ਕਰਕੇ ਅਨਹਦ ਹੁੰਦਾ, ਇੱਕ ਰਸ ਆਨੰਦਦਾਇਕ ਜਸ ਰੂਪ ਵਾਜੇ ਵੱਜਦੇ ਨੇ, ਫਿਰ ਹਰੀ ਵਾਹਿਗੁਰੂ ਆਪਣੇ ਗਲ ਨਾਲ ਵੀ ਮਿਲਾਉਂਦੇ ਨੇ, ਖੁਸ਼ ਹੁੰਦੇ ਨੇ ਵੀ ਮੇਰਾ ਭਾਣਾ ਮੰਨਿਆ ਨੇ। ਭਾਣਾ ਪਰਖਾਂ ਵੀ ਲੈਂਦੇ ਨੇ, ਕਈ ਵਾਰੀ ਜਾਣ ਕੇ ਚੀਜ਼ ਨਹੀਂ ਦਿੰਦੇ। ਭਾਣਾ ਬਹੁਤ ਛੇਤੀ ਪਰਮੇਸ਼ਰ ਦੇ ਨੇੜੇ ਕਰਦਾ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ। ਨਿਰਜਾਸ ਹੁੰਦਾ ਨਿਰਣਾ ਕਰਨਾ, ਤੁਸੀਂ ਮੇਰੇ ਪੁੱਤਰ ਭਰਾ ਅਤੇ ਪਰਿਵਾਰ ਹੋ, ਪਰ ਮਨ 'ਚ ਨਿਰਣਾ ਕਰਕੇ ਵੇਖੋ। ਕੀ ਨਿਰਣਾ? ਧੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਜੋ ਧੁਰ ਦਰਗਾਹ ਦਾ ਪਰਵਾਣਾ ਹੁਕਮ ਲਿਖਿਆ ਆ ਗਿਆ ਨਾ, ਉਹ ਅਸਾਂ ਫਿਰੈ ਨਾਹੀ, ਫਿਰ ਫੇਰਨਾ ਨਹੀਂ ਭਾਈ। ਹੁਣ ਤਾਂ ਗੁਰਾਂ ਨੇ ਹਰੀ ਪ੍ਰਭੂ ਦੇ ਪਾਸ ਜ਼ਰੂਰ ਜਾਣਾ ਹੈ, ਇਹ ਫੇਰੀ ਦਾ ਨਹੀਂ ਹੁੰਦਾ ਜਦੋਂ ਹੁਕਮ ਆ ਜਾਏ। ਹੁਣ ਤਾਂ ਮੈਨੂੰ ਲੀਨ ਕਰਨਗੇ ਆਪਣੇ 'ਚ, ਭਾਵ ਸਾਨੂੰ ਕਹਿੰਦੇ ਨੇ ਉਹ ਲੀਨ ਕਰਦੇ ਨੇ ਵਿੱਚ। ਮੇਰਾ ਵਿਸ਼ਵਾਸ ਤਾਂ ਇੱਥੇ ਖੜਾ, ਮੈਂ ਤਾਂ ਨਹੀਂ ਮੰਨਦਾ ਵੱਖਰੇ, ਕਿ ਗੁਰੂ ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਕੋਈ ਵੱਖਰੇ ਨਹੀਂ ਗਏ, ਉਹ ਪਾਤਸ਼ਾਹ ਨੇ ਅਵਤਾਰ ਧਾਰਿਆ ਸਾਨੂੰ ਸਿੱਖਿਆ ਦੇਣ ਲਈ। ਆਪ ਪਰਮੇਸ਼ਰ ਨੇ ਦਸੇ ਸਰੂਪ ਪਰਮੇਸ਼ਰ ਨੇ ਹੀ ਧਾਰਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਵੀ ਪਰਮੇਸ਼ਰ ਨੇ, ਇਸ ਕਰਕੇ ਉਹ ਸਰੂਪ ਸਾਨੂੰ ਸਿਰਫ ਸਿੱਖਿਆ ਦੇਣ ਹੇਤੀ ਇਹ ਕਿਰਿਆ ਕਰ ਰਹੇ ਨੇ। ਸਤਿਗੁਰ ਭਾਣਾ ਆਪਣਾ ਵਹਿ ਪਰਿਵਾਰ ਸਦਾ ਆਇਆ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬੈਠ ਕੇ ਆਪਣੇ ਹੁਕਮ ਦੇ ਸਾਰੇ ਹੁਕਮ ਨਾਲ ਸਾਰੇ ਪਰਿਵਾਰ ਨੂੰ ਸਦਾਇਆ, ਭਾਵ ਸੱਦਾ ਲਿਆ, ਸੱਦਾ ਦਿੱਤਾ, ਇੱਧਰ ਉੱਧਰ ਸਾਰੇ ਭੇਜੇ, ਜਾਓ ਬੁਲਾ ਕੇ ਲਿਆਓ। ਬਹਾਨਾ ਰੱਖ ਦਿੰਦੇ ਨੇ, ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਜਾਓ, ਜਾਂ ਕੋਈ ਹੋਰ ਬਹਾਨਾ ਰੱਖ ਦਿੱਤਾ। ਉਹਨਾਂ ਸਮਿਆਂ ਦੇ ਵਿੱਚ ਜਿਵੇਂ ਕੀਰਤਨ ਰੱਖ ਲੈਂਦੇ ਸੀਗੇ ਵੀ ਆਓ ਸਮਾਗਮ ਰੱਖ ਲੈਣਾ, ਦੱਸਿਆ ਕਿਸੇ ਨੂੰ ਨਹੀਂ ਪਹਿਲਾਂ, ਇਹ ਸਾਰਾ ਪਹਿਲਾਂ ਹੀ ਇਕੱਠ ਕਰ ਲਿਆ ਸੀ ਅਤੇ ਸਾਰਿਆਂ ਨੂੰ ਹੁਕਮ ਦਿੱਤਾ ਭਾਈ ਹੁਣ ਅਸੀਂ ਜਾਣਾ ਹੈ ਪਰਮੇਸ਼ਰ ਜੀ ਕੋਲੇ, ਫਿਰ ਤੁਸੀਂ ਹੁਣ ਮੇਰਾ ਬਚਨ ਮੰਨਣਾ। ਸਾਰਿਆਂ ਨੇ, ਸਾਰੇ ਖਾਲਸੇ ਪੰਥ ਨੇ, ਸਾਰੀ ਸਿੱਖ ਕੌਮ ਨੇ ਇਹ ਬਚਨ ਮੰਨਣੇ ਨੇ। ਜਦੋਂ ਵੀ ਕਿਸੇ ਨੇ ਜਾਣਾ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਸਾਡੇ ਪਿੱਛੋਂ ਮਤਾ ਕੋਈ ਰੋਣਾ ਕਰੇ ਬਾਅਦ ਚ, ਜੇ ਕੋਈ ਰੋਵੇਗਾ ਉਹ ਮੈਨੂੰ ਕਦੇ ਚੰਗਾ ਨਹੀਂ ਲੱਗੇਗਾ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵਹੁ ਸਾਕਤ ਵਾਪਰੇ, ਜੋ ਹਾਟੈ ਹਾਟ ਬਿਕਾਏ। ਸੋ ਇਸ ਕਰਕੇ ਰੋਣਾ ਕਾਹਦੇ ਲਈ ਹੈ? ਚੌਥਾ ਸਰੂਪ ਤੁਹਾਨੂੰ ਅਸੀਂ ਇਸਤਤ ਕਰ ਦਿੱਤਾ, ਅਸੀਂ ਕਿਤੇ ਜਾਣ ਨਹੀਂ ਲੱਗੇ, ਅਸੀਂ ਤਾਂ ਚੌਥੇ ਸਰੂਪ 'ਚ ਪ੍ਰਗਟ ਹੋ ਜਾਣਾ। ਘਬਰਾਓ ਨਾ ਤੁਸੀਂ, ਦਸਵੇਂ ਪਾਤਸ਼ਾਹ ਜਾਣ ਲੱਗੇ ਤਾਂ ਵੀ ਕਿਹਾ ਗੁਰੂ ਗ੍ਰੰਥ ਸਾਹਿਬ ਅਸੀਂ ਹੀ ਹਾਂ, ਸ਼ਬਦ ਰੂਪ ਹੋ ਗਏ ਹਾਂ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਅਸੀਂ ਸ਼ਬਦ ਰੂਪ ਹੀ ਸੀਗੇ, ਸ਼ਬਦ ਨੇ ਹੀ ਗੁਰੂ ਨਾਨਕ ਰੂਪ ਧਾਰਿਆ। ਸ਼ਬਦ ਨੇ ਆਪਣੇ ਮੁਖਾਰਬਿੰਦ ਚੋਂ ਸ਼ਬਦ ਉਚਾਰ ਕੇ ਦਸਾਂ ਸਰੂਪਾਂ ਨੇ ਉਹੀ ਸਰੂਪ ਰਚ ਦਿੱਤਾ ਹੈ, ਉਹੀ ਸਰੂਪ ਦੇ ਦਰਸ਼ਨ ਕਰ ਰਹੇ ਹਾਂ ਆਪਾਂ। ਤਾਂ ਮਹਾਰਾਜ ਕਹਿੰਦੇ ਮੈਨੂੰ ਭਾਉਣਾ ਨਹੀਂ ਜੇ ਕੋਈ ਮੇਰੇ ਮਗਰੋਂ ਰੋਵੇਗਾ। ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੈ। ਮਿੱਤਰ ਨੂੰ ਜਿਸ ਮਿੱਤਰ ਦੀ ਪੈਜ ਭਾਉਂਦੀ ਹੈ, ਉਹ ਮਿੱਤਰ ਜਿਸ ਵੇਲੇ ਕੋਈ ਪਾਤਸ਼ਾਹੀ ਇਨਾਮ ਮਿਲਦਾ, ਖਿਲਤ ਪਹਿਰਦਾ, ਤਾਂ ਉਹ ਮਿੱਤਰ ਬਿਗਸੈ, ਖੁਸ਼ ਹੁੰਦਾ। ਤੁਸੀਂ ਵੀ ਆਓ, ਆਨੰਦਿਤ ਹੋਵੋ, ਖੁਸ਼ ਹੋਵੋ। ਤਾਂ ਕਿਸੇ ਨੇ ਬਚਨ ਕੀਤਾ, ਮਹਾਰਾਜ ਆਪ ਤਾਂ ਜੋਤੀ ਜੋਤ ਸਮਾਉਣ ਲੱਗੇ ਹੋ, ਆਪ ਕੋਈ ਖਿਲਤ ਥੋੜ੍ਹੀ ਪਹਿਨਣ ਲੱਗੇ ਹੋ ਜਾਂ ਪਛਾਕਾ ਪਾਉਣ ਲੱਗੇ ਹੋ। ਤਾਂ ਮਹਾਰਾਜ ਕਹਿੰਦੇ ਇਹੀ ਤਾਂ ਵੱਡੀ ਖਿਲਤ ਹੈ ਸਭ ਤੋਂ। ਤੁਸੀਂ ਵਿਚਾਰ ਦੇਖੋ ਪੁੱਤ ਪਾਈ, ਹਰ ਸਤਿਗੁਰੂ ਪੈ ਨਾ ਵੈ। ਹੇ ਪੁੱਤਰੋ, ਹੇ ਭਾਈਓ, ਤੁਸੀਂ ਵਿਚਾਰ ਕੇ ਦੇਖਣਾ ਕਰੋ, ਹੁਣ ਹਰੀ ਸਤਿਗੁਰੂ ਨੂੰ ਭਾਵ ਸਾਨੂੰ ਜਸ ਰੂਪੀ ਪੁਸ਼ਾਕ ਪਹਿਨਾ ਰਿਹਾ ਹੈ। ਦੇਖੋ ਵਾਹਿਗੁਰੂ ਸਾਨੂੰ ਜਸ ਰੂਪੀ ਪੁਸ਼ਾਕਾ ਬਖਸ਼ਿਸ਼ ਕਰਦੇ, ਨਿਰੋਪਾਧਕ ਆਨੰਦ ਦੇ ਰਹੇ, ਇਸ ਵਾਸਤੇ ਤੁਸੀਂ ਖੁਸ਼ ਹੋਵੋ। ਫਿਰ ਬੇਨਤੀ ਕੀਤੀ, ਮਹਾਰਾਜ ਹੁਣ ਅੱਗੇ ਫਿਰ ਅਸੀਂ ਕਿਹਨਾਂ ਨੂੰ ਮੰਨਾਂਗੇ, ਮੱਥਾ ਟੇਕਾਂਗੇ? ਸਤਿਗੁਰੂ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ। ਉਸ ਵੇਲੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆਪਣੇ ਪ੍ਰਤੱਖ ਹੁੰਦਿਆਂ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੂੰ ਗੁਰਿਆਈ ਗੱਦੀ ਰੂਪ ਰਾਜ ਸਿੰਘਾਸਨ ਉੱਪਰ ਬਿਠਾ ਕੇ ਆਪ ਟਿਕਾਇਆ। ਸਭ ਸਿੱਖ ਬੰਧਪ ਪੁੱਤ ਭਾਈ, ਰਾਮਦਾਸ ਪੈਰੀ ਪਾਇਆ। ਸਾਰਿਆਂ ਸਿੱਖਾਂ ਸੰਬੰਧੀਆਂ ਪੁੱਤਰਾਂ ਭਾਈਆਂ ਨੂੰ ਧੰਨ ਗੁਰੂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਚਰਨੀ ਪਾ ਦਿੱਤਾ। ਭਾਈ ਚਲੋ ਮੱਥਾ ਟੇਕੋ ਸਾਰੇ ਜਾਣੇ।